ਤੁਸੀਂ ਹੋ SBS ਪੰਜਾਬੀ ਦੇ ਨਾਲ। ਚੀਨੀ ਅਧਿਕਾਰੀ ਦੁਆਰਾ ਜਾਲੀ ਤਸਵੀਰ ਨਸ਼ਰ ਕਰਨ ਦੇ ਮਾਮਲੇ ਵਿੱਚ ਨਿਊਜ਼ੀਲੈਂਡ ਨੇ ਆਸਟ੍ਰੇਲੀਅਨ ਪੱਖ ਦੀ ਕੀਤੀ ਪੈਰਵੀ। ਆਸਟ੍ਰੇਲੀਆ ਦੀ ਸੂਬਾਈ ਸਰਹੱਦਾਂ ਅੱਜ ਖੁੱਲ੍ਹੀਆਂ ਅਤੇ ਚੈਨਲ 7 ਨੇ ਕੀਤਾ ਕ੍ਰਿਕਟ ਆਸਟ੍ਰੇਲੀਆ ਖਿਲਾਫ਼ ਕਾਨੂੰਨੀ ਦਾਅਵਾ। SBS ਨਿਊਜ਼ ਰੂਮ ਤੋਂ ਮੈਂ ਹਮਨਪ੍ਰੀਤ, ਹੁਣ ਖ਼ਬਰਾਂ ਪੇਸ਼ ਹਨ ਵਿਸਥਾਰ ਨਾਲ। ਨਿਊਜ਼ੀਲੈਂਡ ਨੇ ਆਸਟ੍ਰੇਲੀਆ ਦੀ ਹਿਮਾਇਤ ਕਰਦਿਆਂ ਚੀਨ ਦੀ ਸਰਕਾਰ ਨਾਲ ਵਿਵਾਦਗ੍ਰਸਤ ਟਵੀਟ ਮਾਮਲੇ ਵਿੱਚ ਆਪਣਾ ਪੱਖ ਸਪਸ਼ਟ ਕੀਤਾ ਹੈ। ਦਰਅਸਲ ਚੀਨ ਦੇ ਵਿਦੇਸ਼ ਮੰਤਰਾਲੇ ਦੇ ਇੱਕ ਵਕਤਾ ਜ਼ਾਓ ਲੀ ਸ਼ੈਨ ਨੇ ਇੱਕ ਜਾਲੀ ਤਸਵੀਰ ਸੋਸ਼ਲ ਮੀਡੀਆ ਦੇ ਜ਼ਰੀਏ ਨਸ਼ਰ ਕੀਤੀ ਸੀ, ਜਿਸ ਵਿੱਚ ਇੱਕ ਆਸਟ੍ਰੇਲੀਅਨ ਸੈਨਿਕ ਨੂੰ ਅਫਗਾਨੀ ਬੱਚੇ ਦੇ ਗਲ ਤੇ ਖੰਜਰ ਰੱਖਿਆ ਵਿਖਾਇਆ ਗਿਆ ਸੀ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੇ ਇਸ ਵਾਸਤੇ ਚੀਨ ਸਰਕਾਰ ਤੋਂ ਮਾਫ਼ੀਨਾਮੇ ਦੀ ਮੰਗ ਕੀਤੀ ਹੈ, ਜਿਸ ਨੂੰ ਚੀਨ ਦੁਆਰਾ ਠੁਕਰਾ ਦਿੱਤਾ ਗਿਆ ਹੈ। ਹੁਣ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਸਿੰਡਾ ਆਰਡਰਨ ਨੇ ਆਸਟ੍ਰੇਲੀਅਨ ਪੱਖ ਦੀ ਪੈਰਵੀ ਕਰਦਿਆਂ ਉਸ ਟਵੀਟ ਦਾ ਪਰਵਾਂ ਖੰਡਨ ਕੀਤਾ ਹੈ।
Look, we have raised concerns. This is an image that wasn't factual, it wasn't correct. And so in keeping with our principled position where images like that are used, we will raise those concerns and we'll do it directly. That for us is a principled position that New Zealand takes regardless of where that exchange is happening between.
ਵਿਕਟੋਰੀਆ ਵਿੱਚ ਅੱਜ 32ਵੇਂ ਦਿਨ ਲਗਾਤਾਰ ਕੋਵਿਡ ਦਾ ਕੋਈ ਨਵਾਂ ਕੇਸ ਨਹੀਂ ਪਾਇਆ ਗਿਆ, ਪਰ ਇੱਕ ਮਹਿਲਾ ਨੂੰ ਸਵੈ ਇਕਲਤਾ ਦੇ ਆਦੇਸ਼ ਦਿੱਤੇ ਗਏ ਹਨ ਕਿਉਂਕਿ ਉਸ ਦੇ ਕੋਵਿਡ ਟੈਸਟ ਦੇ ਨਤੀਜੇ ਸਪਸ਼ਟ ਨਹੀਂ ਹਨ। ਸੂਬੇ ਦੇ ਸਿਹਤ ਵਿਭਾਗ ਅਨੁਸਾਰ ਇਸ ਮਹਿਲਾ ਦੀ ਉਮਰ 20 ਤੇ 30 ਸਾਲ ਵਿਚਕਾਰ ਹੈ। ਇਸ ਦਾ ਪਹਿਲਾ ਟੈਸਟ ਪੋਜ਼ਿਟਿਵ ਸੀ ਅਤੇ ਦੂਜਾ ਨੈਗੇਟਿਵ, ਜਿਸ ਤੋਂ ਉਪਰੰਤ ਤੀਜੀ ਵਾਰ ਇਸ ਦਾ ਟੈਸਟ ਕੀਤਾ ਗਿਆ ਹੈ ਅਤੇ ਨਤੀਜਿਆਂ ਦੀ ਪੇਸ਼ਗੀ ਤਿੱਕਰ ਉਸ ਨੂੰ ਇਕਾਂਤਵਾਸ ਵਿੱਚ ਰਹਿਣਾ ਪਵੇਗਾ। ਇਸ ਦੌਰਾਨ ਕੁਈਨਜ਼ਲੈਂਡ ਅਤੇ ਸਾਊਥ ਆਸਟ੍ਰੇਲੀਆ ਨੇ ਵਿਕਟੋਰੀਅਨ ਵਸਨੀਕਾਂ ਦੀ ਆਵਾਜਾਈ ਉੱਤੇ ਲੱਗੀ ਪਾਬੰਦੀ ਖੋਲ੍ਹ ਦਿੱਤੀ ਹੈ ਅਤੇ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਖੁੱਲ੍ਹੀ ਸਰਹੱਦਾਂ ਦਾ ਆਨੰਦ ਮਾਣਿਆ। ਦੱਸਿਆ ਜਾਂਦਾ ਹੈ ਕਿ ਵਿਕਟੋਰੀਆ ਤੋਂ ਬ੍ਰਿਸਬਨ ਜਾਣ ਲਈ ਅੱਜ 6,000 ਯਾਤਰੀਆਂ ਨੇ ਹਵਾਈ ਟਿਕਟਾਂ ਖਰੀਦੀਆਂ ਸਨ। ਬ੍ਰਿਸਬਨ ਏਅਰਪੋਰਟ 'ਤੇ 5 ਮਹੀਨੇ ਬਾਅਦ ਮਿਲਣ ਵਾਲੇ ਜੋੜੇ ਟਿਮ ਅਤੇ ਟੈਨਿਆ ਨੇ ਇਹ ਬਿਆਨ ਦਿੱਤਾ।
Just shaking. It's a speechless. I'm just so happy to be here.
And what about you? Oh, it's been a long 5 months. Definitely a long 5 months. Yeah.
ਵੈਸਟਰਨ ਆਸਟ੍ਰੇਲੀਆ ਨੇ ਵੀ ਐਲਾਨ ਕਰ ਦਿੱਤਾ ਹੈ ਕਿ 8 ਦਸੰਬਰ ਤੋਂ ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ ਦੇ ਵਸਨੀਕ ਉੱਥੇ ਆ ਸਕਦੇ ਹਨ। ਅੱਜ ਸਾਊਥ ਆਸਟ੍ਰੇਲੀਆ ਵਿਖੇ ਵੀ ਕੋਰੋਨਾ ਵਾਇਰਸ ਦਾ ਕੋਈ ਵੀ ਨਵਾਂ ਕੇਸ ਦਰਜ ਨਹੀਂ ਹੋਇਆ। ਚੀਫ ਹੈਲਥ ਅਫਸਰ ਨਿਕੋਲਸ ਪਰੀਅਰ ਅਨੁਸਾਰ ਅੱਜ ਜਸ਼ਨ ਮਨਾਉਣ ਦਾ ਦਿਨ ਹੈ ਕਿਉਂਕਿ ਆਵਾਜਾਈ ਉੱਤੇ ਢਿੱਲ ਤੋਂ ਇਲਾਵਾ ਰੈਸਟੋਰੈਂਟਸ, ਕੈਫੇਜ਼, ਸਿਨੇਮਾ ਘਰਾਂ, ਥੀਏਟਰਸ ਅਤੇ ਸਟੇਡੀਅਮ ਸੰਬੰਧੀ ਪਾਬੰਦੀਆਂ ਵਿੱਚ ਵੀ ਰਿਆਇਤ ਦਿੱਤੀ ਗਈ ਹੈ। ਬਾਵਜੂਦ ਇਸ ਦੇ ਮਿਸ ਪਰੀਅਰ ਨੇ ਚੇਤਾਵਨੀ ਦਿੱਤੀ ਹੈ ਕਿ ਪੈਰਾਫੀਲਡ ਲਾਗ ਨਾਲ ਜੁੜੇ ਕੇਸ ਹਾਲਾਂ ਵੀ ਅਣਪਛਾਤੇ ਹੋ ਸਕਦੇ ਹਨ।
Unfortunately, we did have that initial issue around the Woodville Pizza Bar, and it's still very much a concern for us just in terms of the public health and the fact that we may not have been able to capture everybody in terms of finding out who had been to the Woodville Pizza Bar.
Queensland di subai sarkar ne aaj budget pesh kita jis anusar o ਮਹਾਮਾਰੀ ਨਾਲ ਜੂਝਣ ਲਈ $17 billion ਦਾ ਨਵਾਂ ਕਰਜ਼ਾ ਚੁੱਕਣ ਲੱਗੇ ਹਨ। ਸੂਬੇ ਦੇ ਟ੍ਰੈਜ਼ਰਰ ਕੈਮਰਨ ਡਿਕ ਅਨੁਸਾਰ ਆਉਂਦੇ 4 ਸਾਲਾਂ ਤੀਕਰ ਬਜਟ ਘਾਟੇ ਵਿੱਚ ਹੀ ਰਹੇਗਾ ਅਤੇ ਸੂਬੇ ਉੱਤੇ $130 billion ਦਾ ਕਰਜ਼ਾ ਚੜ ਜਾਵੇਗਾ। ਪ੍ਰੀਮੀਅਰ ਐਨਸਟੇਸੀਆ ਪੈਲੋਸ਼ੇ ਅਨੁਸਾਰ ਬਾਵਜੂਦ ਇਸ ਦੇ ਉਹਨਾਂ ਦੀ ਸਰਕਾਰ ਆਪਣੇ ਵਾਅਦੇ ਤੇ ਖਰੀ ਉਤਰੀ ਹੈ ਅਤੇ 1,60,000 ਨਵੇਂ ਰੁਜ਼ਗਾਰ ਪੈਦਾ ਕਰਨ ਲਈ ਯੋਜਨਾਵਾਂ ਉਲੀਕ ਰਹੀ ਹੈ।
Our debt is much, much lower than New South Wales and Victoria. We have taken a very responsible attitude towards this budget, and we are going to actually implement what we said we were going to do. And we actually took all of these commitments to the people of Queensland, and the people of Queensland endorsed our strong economic recovery plan, and that is exactly what we are delivering.
ਇੱਕ ਨਵੀਂ ਰਿਪੋਰਟ ਮੁਤਾਬਕ ਜਿਹੜੇ ਲੋਕ ਘੱਟ ਆਮਦਨੀ ਕਮਾਉਂਦੇ ਹਨ ਜਾਂ ਸਰਕਾਰੀ ਪੱਤਿਆਂ ਉੱਤੇ ਨਿਰਭਰ ਹਨ ਉਹਨਾਂ ਲਈ ਆਸਟ੍ਰੇਲੀਅਨ ਮਹਾਨਗਰਾਂ ਵਿੱਚ ਕਿਫਾਇਤੀ ਦਾਮ ਉੱਤੇ ਕੋਈ ਵੀ ਕਿਰਾਏ ਦਾ ਘਰ ਨਹੀਂ ਮਿਲ ਸਕਦਾ ਰੈਂਟਲ ਅਫੋਰਡੇਬਿਲਿਟੀ ਇੰਡੈਕਸ ਤੋਂ ਪਤਾ ਚੱਲਦਾ ਹੈ ਕਿ ਹੋਬਾਰਟ ਸਭ ਤੋਂ ਮਹਿੰਗਾ ਮਹਾਨਗਰ ਹੈ ਜਿੱਥੇ ਵਸਨੀਕਾਂ ਨੂੰ 31% ਤਨਖਾਹ ਕਿਰਾਏ ਉੱਤੇ ਖਰਚਣੀ ਪੈਂਦੀ ਹੈ ਅਤੇ ਜਿਹੜੇ ਲੋਕ ਜੌਬ ਸੀਕਰ ਪੱਤਿਆਂ ਉੱਤੇ ਹਨ ਉਹਨਾਂ ਦੀ ਕਮਾਈ ਦਾ ਤਕਰੀਬਨ 70% ਹਿੱਸਾ ਕਿਰਾਏ ਉੱਤੇ ਜਾਂਦਾ ਹੈ ਅਰਥਸ਼ਾਸਤਰੀ ਐਲਨ ਵਿਟ ਦਾ ਮੰਨਣਾ ਹੈ ਕਿ 2020 ਦੇ ਅੰਤ ਤੀਕਰ 1.8 million ਲੋਕ ਜੌਬ ਸੀਕਰ ਪੱਤਿਆਂ ਉੱਤੇ ਨਿਰਭਰ ਹੋਣਗੇ ਅਤੇ ਉਹਨਾਂ ਵਾਸਤੇ ਕਿਰਾਏ ਦਾ ਮਕਾਨ ਲੈਣਾ ਬਹੁਤ ਹੀ ਔਖਾ ਹੋ ਜਾਵੇਗਾ
With low-income households, and particularly those on JobSeeker, already there's not one housing property across the country that's really affordable for those households. So what we're really anxious about is that it's going to become a major crisis. And for a greater number of people, as more people go onto the JobSeeker payment.
Australian Forge, which come ਕਰ ਚੁੱਕੇ ਵੈਟਰਨਸ ਉਹਨਾਂ ਦੇ ਪਰਿਵਾਰ ਅਤੇ ਟੈਸਮੇਨੀਆ ਦੀ ਸੈਨੇਟਰ ਜੈਕੀ ਲੈਂਬੀ ਅਵਕਾਸ਼ ਪ੍ਰਾਪਤ ਫੌਜੀਆਂ ਦੁਆਰਾ ਖੁਦਕੁਸ਼ੀ ਕਰਨ ਦੇ ਮਾਮਲਿਆਂ ਨੂੰ ਪਰਖਣ ਲਈ ਰਾਇਲ ਕਮਿਸ਼ਨ ਦੀ ਪੁਰਜ਼ੋਰ ਮੰਗ ਕਰ ਰਹੇ ਹਨ ਦਰਅਸਲ ਫੈਡਰਲ ਸਰਕਾਰ ਮਾਮਲੇ ਨੂੰ ਜਾਂਚਣ ਲਈ ਇੱਕ ਕਮਿਸ਼ਨਰ ਨਿਯੁਕਤ ਕਰਨਾ ਚਾਹੁੰਦੀ ਹੈ ਪਰ ਇਸ ਦੇ ਆਲੋਚਕ ਮੰਨਦੇ ਹਨ ਕਿ ਰਾਇਲ ਕਮਿਸ਼ਨ ਹੀ ਪਾਰਦਰਸ਼ਤਾ ਨਾਲ ਕੰਮ ਕਰ ਸਕਦੀ ਹੈ ਜੂਲੀ ਐਨ ਫਿਨਲੀ ਇੱਕ ਉਹ ਮਾਂ ਹੈ ਜਿਸ ਦੇ ਜਵਾਨ ਪੁੱਤਰ ਨੇ ਖੁਦਕੁਸ਼ੀ ਕਰ ਦਿੱਤੀ ਸੀ ਉਹਨਾਂ ਅਨੁਸਾਰ ਫੈਡਰਲ ਸਰਕਾਰ ਉਹਨਾਂ ਵਰਗੇ ਮਾਪਿਆਂ ਨਾਲ ਨਾਇਨਸਾਫੀ ਕਰ ਰਹੀ ਹੈ
They come up with things to placate us, and that's all they do. They placate us. I'm not going to be placated. My son is dead. They want to give me the opportunity to tell my story. My son is dead. I have to live with it. That is my story. That is not enough. A trauma-informed approach. We need an investigation.
ਅਤੇ ਅੱਜ ਇੱਕ ਆਸਟ੍ਰੇਲੀਅਨ ਸੈਨਿਕ ਨੂੰ ਉਸਦੀ ਸ਼ਹਾਦਤ ਦੇ 70 ਵਰ੍ਹੇ ਬਾਅਦ ਮੁਲਕ ਦੇ ਸਭ ਤੋਂ ਉਚੇਰੇ ਮਿਲਟਰੀ ਸਨਮਾਨ ਨਾਲ ਨਵਾਜ਼ਿਆ ਗਿਆ ਹੈ ਆਰਡੀਨਰੀ ਸੀਮੈਨ ਟੈਡੀ ਸ਼ੀਅਨ ਬਾਰੇ ਕਿਹਾ ਜਾਂਦਾ ਹੈ ਕਿ ਕੇਵਲ 18 ਸਾਲ ਦੀ ਉਮਰ 'ਤੇ ਜਦ ਉਹਨਾਂ ਦੇ ਸਮੁੰਦਰੀ ਜਹਾਜ਼ ਉੱਤੇ ਜਾਪਾਨੀ ਹਵਾਈ ਜਹਾਜ਼ਾਂ ਨੇ ਬੰਬਾਰੀ ਕੀਤੀ ਸੀ ਤਾਂ ਉਹਨਾਂ ਨੇ ਆਪਣੇ 49 ਸਾਥੀਆਂ ਨੂੰ ਬਚਾ ਕੇ ਆਪਣੀ ਜਾਨ ਗਵਾਈ ਸੀ ਅੱਜ ਗਵਰਨਰ ਜਨਰਲ ਡੇਵਿਡ ਹਰਲੀ ਨੇ ਮਿਸਟਰ ਸ਼ੀਹਨ ਦੇ ਪਰਿਵਾਰ ਨੂੰ ਉਹਨਾਂ ਦੀ ਸ਼ਾਨ ਵਿੱਚ ਵਿਕਟੋਰੀਆ ਕ੍ਰਾਸ ਪ੍ਰਦਾਨ ਕੀਤਾ
We continue to see and hope to see part of Teddy in the world around us selflessness loyalty and honor on behalf of all Australians I acknowledge his remarkable service gallantry and sacrifice may we all remember it honor it and learn from it
ਅਤੇ ਹੁਣ ਖੇਡ ਜਗਤ ਤੋਂ ਇੱਕ ਖਬਰ ਚੈਨਲ 7 ਨੇ ਕ੍ਰਿਕਟ ਆਸਟ੍ਰੇਲੀਆ ਖਿਲਾਫ ਫੈਡਰਲ ਕੋਰਟ ਵਿੱਚ ਕੇਸ ਦਰਜ ਕੀਤਾ ਹੈ ਕਿਉਂਕਿ ਉਸ ਅਨੁਸਾਰ ਕ੍ਰਿਕਟ ਆਸਟ੍ਰੇਲੀਆ ਨੇ 450 million ਡਾਲਰ ਦੇ ਪ੍ਰਸਾਰਣ ਸਮਝੌਤੇ ਦੀ ਉਲੰਘਣਾ ਕੀਤੀ ਹੈ ਦਰਅਸਲ ਕੋਵਿਡ ਮਹਾਮਾਰੀ ਦੇ ਚਲਦਿਆਂ ਕ੍ਰਿਕਟ ਆਸਟ੍ਰੇਲੀਆ ਨੂੰ ਸਾਲ 2020-21 ਦਾ ਸ਼ੈਡਿਊਲ ਬਦਲਣਾ ਪਿਆ ਸੀ ਜਿਸ ਕਰਕੇ ਨਿਊਜ਼ੀਲੈਂਡ ਖਿਲਾਫ਼ ODI ਸੀਰੀਜ਼ ਅਤੇ ਵੈਸਟ ਇੰਡੀਜ਼ ਖਿਲਾਫ਼ T20 ਸੀਰੀਜ਼ ਮੁਲਤਵੀ ਕਰਨੀਆਂ ਪਈਆਂ ਚੈਨਲ 7 ਦਾ ਕਹਿਣਾ ਹੈ ਕਿ ਇਹ ਭਾਰਤੀ ਕ੍ਰਿਕਟ ਬੋਰਡ ਯਾਨੀ BCCI ਦੇ ਦਬਾਅ ਹੇਠ ਕੀਤਾ ਗਿਆ ਹੈ ਜਿਸ ਕਾਰਨ ਚੈਨਲ 7 ਨੂੰ ਕਈ ਮਿਲੀਅਨ ਡਾਲਰ ਦਾ ਨੁਕਸਾਨ ਪੁੱਜਿਆ ਹੈ ਕ੍ਰਿਕਟ ਆਸਟ੍ਰੇਲੀਆ ਦੇ ਆਰਜ਼ੀ ਮੁਖੀ ਨਿਕ ਹੌਕਲੀ ਨੇ ਰੋਸ ਪ੍ਰਗਟਾਇਆ ਹੈ ਕਿ ਚੈਨਲ 7 ਕ੍ਰਿਕਟ ਦੇ ਖੇਡ ਉੱਤੇ ਕਲੰਕ ਲਗਾਉਣ ਦਾ ਪ੍ਰਯਾਸ ਕਰ ਰਿਹਾ ਹੈ ਅੰਤਰਰਾਸ਼ਟਰੀ ਕਰੰਸੀ ਤਬਾਦਲੇ ਦਰਾਂ ਅਨੁਸਾਰ ਅੱਜ ਦੇ ਦਿਨ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਇਸ ਪ੍ਰਕਾਰ ਆਂਕੀ ਗਈ ਹੈ ਯੂਨਾਈਟਿਡ ਸਟੇਟਸ ਵਿਖੇ 73.6 ਸੈਂਟ ਕੈਨੇਡਾ ਵਿੱਚ 95.3 ਸੈਂਟ ਭਾਰਤ ਵਿੱਚ 54.16 ਰੁਪਏ ਅਤੇ ਪਾਕਿਸਤਾਨ ਵਿੱਚ 117.48 ਰੁਪਏ ਅਤੇ ਹੁਣ ਕੱਲ੍ਹ ਦੇ ਮੌਸਮ ਬਾਰੇ ਮਾਹਿਰਾਂ ਦਾ ਅਨੁਮਾਨ ਪੇਸ਼ ਹੈ पर्थ धुप खिड़ी रहेगी 26 डिग्री, एडिलेड बदल साफ होंदे हुए 21 डिग्री, मेलबर्न किधरे किधरे बदल 19 डिग्री, होबार्ट सवेरे मीकणी नाल तेज हवावां 18 डिग्री, कैनबरा दिन साफ रहेगा 25 डिग्री, सिडनी बदलवाही दे चलदियां वध तो वध तापमान 24 डिग्री, ब्रिस्बेन ज्यादातर धुप 34 डिग्री अते डार्विन हल्की बारिश नाल तूफान दे आसार 34 डिग्री। सो ऐसी अज दा खबरनामा, न्यूज़ रूम तो फिलहाल देओ इजाजत, पर मिलांगे निक्के जिहे वक्फे तो बाद। ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।